ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਤ੍ਰਿਸ਼ਨਾ ਉਰ ਤੇ ਸਭ ਦੂਰ ਕਰੇ, ਸੋ ਖਿਮਾ ਪਰਿਪੂਰਨ ਕੋ ਉਰ ਧਾਰੇ। ਕਰੁਣਾ ਜਨ ਦੀਨਨ ਹੇਰ ਸਦਾ, ਪੁਨ ਪਾਪਨ ਤੇ ਮਨ ਪ੍ਰੀਤ ਨਵਾਰੇ। ਤ੍ਰਿਸ਼ਨਾ ਉਰ ਤੇ ਸਭ ਦੂਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਸਵਈਆ ਉਚਾਰ ਰਹੇ ਕਹਿੰਦੇ ਹਨ, ਤ੍ਰਿਸ਼ਨਾ ਉਰ ਤੇ ਸਭ ਦੂਰ ਕਰੇ। ਹੇ ਭਾਈ, ਆਪਣੇ ਹਿਰਦੇ ਵਿੱਚੋਂ ਸਭ ਸਾਰੇ ਪਦਾਰਥਾਂ ਆਦਿ ਦੀ ਜਿਹੜੀ ਤ੍ਰਿਸ਼ਨਾ ਹੈ, ਤਮਾ ਖੁਆਇਸ਼ ਚਾਹਨਾ ਹੈ, ਉਹ ਸਾਰੀ ਨੂੰ ਦੂਰ ਕਰੇ, ਦੂਰ ਕਰ ਦੇਵੇ, ਜਾਂ ਵੀ ਦੂਰ ਕਰ ਦੇਵੋ ਜਿਹੜੀ ਉਹਤੇ ਜਿਹੜੀ ਹਿਰਦੇ ਵਿੱਚ ਕੋਈ ਤਾਂ ਚਾਹਨਾ ਇੱਛਾਵਾਂ ਪਦਾਰਥਾਂ ਦੀਆਂ ਹੈ, ਉਹ ਸਾਰੀਆਂ ਤ੍ਰਿਸ਼ਨਾਵਾਂ ਚਾਹਨਾ ਦੂਰ ਕਰ ਦੇਵੋ। ਸੋ ਖਿਮਾ ਪਰਿਪੂਰਨ ਕੋਰ ਧਾਰੇ, ਅਤੇ ਸੋ ਜਿਹੜੀ ਖਿਮਾ ਵਾਲਾ ਸੁਭਾਅ ਹੈ, ਉਹ ਖਿਮਾ ਵਾਲੇ ਖਿਮਾ ਮਾਫ ਕਰਨ ਵਾਲੇ ਸੁਭਾਅ ਨੂੰ ਆਪਣੇ ਔਰ ਹਿਰਦੇ ਵਿੱਚ ਪਰਿਪੂਰਨ ਲਵਾ ਲੱਭ ਨਕਾ ਨਕ ਭਰ ਕੇ ਧਾਰੇ, ਇਹ ਜੀਵ ਧਾਰੇ ਜਾਂ ਧਾਰੇ ਧਾਰਨ ਕਰੋ, ਇਹੋ ਜਿਹਾ ਸੁਭਾਅ ਬਣਾਓ ਖਿਮਾ ਵਾਲਾ, ਅਤੇ ਹਿਰਦੇ ਵਿੱਚ ਪਰਿਪੂਰਨਤਾ ਖਿਮਾ ਦੀ ਧਾਰਨ ਕਰੋ। ਸੋ ਖਿਮਾ ਪਰਿਪੂਰਨ ਕੋਰ ਧਾਰੇ, ਜਿਹੜੀ ਖਿਮਾ ਹੈ, ਖਿਮਾ ਵਾਲਾ ਸੁਭਾਅ ਹੈ, ਉਹਨੂੰ ਆਪਣੇ ਹਿਰਦੇ ਵਿੱਚ ਲਬਾ ਲੱਭ ਪਰਿਪੂਰਨ ਧਾਰੋ। ਕਰੁਣਾ ਜਨ ਦੀਨਨ ਹੇਰ ਸਦਾ, ਦੀਨਨ ਜਿਹੜੇ ਗਰੀਬ ਜਨ ਮਨੁੱਖ ਹੈ, ਗਰੀਬ ਮਨੁੱਖਾਂ ਵੱਲ ਸਦਾ ਕਹੀਏ, ਹਮੇਸ਼ਾ ਹੀ ਕਰੁਣਾ ਕਹੀਏ, ਦਿਆਲਤਾ ਦੀ ਦ੍ਰਿਸ਼ਟੀ ਨਾਲ ਹੇਰ ਦੇਖਣਾ ਕਰ। ਇਹ ਜੀਵ, ਇਹ ਭਾਈ, ਸਦਾ ਹੀ ਜਿਹੜਾ ਨਾ ਕਰਨਾ ਮੇਰ ਦਿਆਲਤਾ ਦੀ ਦ੍ਰਿਸ਼ਟੀ ਨਾਲ ਗਰੀਬਾਂ ਵੱਲ ਦੇਖਣਾ ਕਰ, ਘੂਰਨਾ ਉਹਨਾਂ ਨੂੰ, ਗਰੀਬਾਂ ਨੂੰ ਵੇਖ ਕੇ ਐਵੇਂ ਜਲਨਸ਼ੀਲਾ ਹੋ, ਘਿਰਨਾ ਨਾ ਕਰ, ਦਿਆਲਤਾ ਦੀ ਦ੍ਰਿਸ਼ਟੀ ਨਾਲ ਹੀ ਦੇਖਣਾ ਕਰ ਉਹਨਾਂ ਨੂੰ। ਪੁੰਨ ਪਾਪਨ ਤੇ ਮਨ ਪ੍ਰੀਤ ਨਵਾਰੇ, ਪੁੰਨ ਜੋ ਫਿਰ ਜਿਹੜੇ ਪਾਪ ਹਨ, ਉਹ ਪਾਪ ਕਰਮਾਂ ਦੀ ਆਪਣੇ ਮਨ ਵਿੱਚੋਂ ਜਿਹੜੀ ਪ੍ਰੀਤੀ ਹੈ, ਪ੍ਰੇਮ ਹੈ, ਉਹ ਨਿਵਾਰੇ ਨਿਵਿਰਤ ਕਰ ਦੇਵੋ, ਦੂਰ ਕਰ ਦਿਓ। ਪਦਵੀ ਸੁਭ ਸੰਤਨ ਕੀ ਪਕਰੇ, ਸ੍ਰੇਸ਼ਟ ਜੀਵਨ ਵਾਲੇ ਮਹਾਂਪੁਰਸ਼ਾਂ ਦੀ ਜਿਹੜੀ ਪਦਵੀ ਆ, ਉਹਦੀ ਰੀਤੀ ਗ੍ਰਹਿਣ ਇਹ ਜੀਵ ਨੂੰ ਪਕੜਨੀ ਚਾਹੀਦੀ, ਕਰਨੀ ਚਾਹੀਦੀ ਹੈ। ਪਦਵੀ ਸੁਭ ਸੰਤਨ ਕੀ ਪਕਰੇ, ਜਿਹੜੇ ਸੁਭ ਸੰਤ ਚੰਗੇ ਸ੍ਰੇਸ਼ਟ ਜੀਵਨ ਵਾਲੇ ਸੰਤਨ ਮਹਾਂਪੁਰਖ, ਉਹਨਾਂ ਦੀ ਜਿਹੜੀ ਪਦਵੀ, ਉਹਨਾਂ ਦੀ ਭਾਵ ਰੀਤੀ ਮਰਿਆਦਾ ਹੈ, ਉਹਨਾਂ ਦੇ ਜਿਹੜੇ ਲੱਛਣ ਹੈ, ਉਹਨਾਂ ਨੂੰ ਪਕੜੇ, ਗ੍ਰਹਿਣ ਕਰਨਾ ਕਰੇ। ਭਵ ਬੰਧਨ ਮੂਲ ਸੋ ਮੋਹ ਉਖਾਰੇ, ਸੰਸਾਰ ਦੇ ਜਿਹੜੇ ਬੰਧਨ ਜੰਜਾਲਾਂ ਦੇ ਮੁੱਢ, ਉਹ ਕੀ ਹੈ, ਮੋਹ, ਅਤੇ ਮੋਹ ਅਤੇ ਮੋਹ ਕਾਹਦੇ ਕਰਕੇ, ਗਿਆਨ ਕਰਕੇ, ਮੋਹ ਅਤੇ ਗਿਆਨ ਉਖਾੜੇ, ਉਖਾੜ ਦੇਵੇ, ਪੁੱਟ ਦੇਣਾ ਕਰੇ। ਸੰਸਾਰ ਦੇ ਵਿੱਚ ਵੱਡਾ ਜਿਹੜਾ ਬੰਧਨ, ਉਹ ਕੀ ਹੈ, ਸਾਰੇ ਭਾਵ ਬੰਧਨ, ਸੰਸਾਰ ਦੇ ਬੰਧਨਾਂ ਦੇ ਜਿਹੜਾ ਮੁੱਢ ਹੈ, ਉਹ ਹੈ ਮੋਹ, ਅਗਿਆਨ। ਇਸ ਮੋਹ ਅਤੇ ਅਗਿਆਨ ਨੂੰ ਅਖਾੜੇ, ਪੁੱਟ ਦੇਣਾ ਕਰੇ। ਅਤੇ ਸੰਤਾਂ ਦੀ ਜਿਹੜੀ ਰੀਤੀ ਹੈ, ਸੰਤਾਂ ਦੀ ਪਦਵੀ ਜਿਹੜੀ ਪੌੜੀ ਹੈ, ਉਸ ਨੂੰ ਗ੍ਰਹਿਣ ਕਰਨਾ ਕਰੇ, ਉਹਦੇ 'ਤੇ ਚੜ੍ਹਨਾ ਕਰੇ। ਜਨ ਕੋਵਿਦ ਪ੍ਰੀਤ ਸੋ ਨੀਤ ਕਰੇ। ਜਿਹੜੇ ਕੋਵਿਦ ਜਨ ਹਨ, ਕੋਵਿਦ ਕਹੀਦਾ ਵਿਦਵਾਨਾਂ ਨੂੰ, ਵਿਦਵਾਨ ਸਿਆਣੇ ਸੂਝਵਾਨ, ਉਹ ਉਸ ਜਨ ਮਨੁੱਖਾਂ ਦੇ ਨਾਲ ਨੀਤ ਹਨਿਤਾ ਪ੍ਰਤੀ ਹਮੇਸ਼ਾ ਜਿਹੜੀ ਪ੍ਰੀਤੀ ਪ੍ਰੇਮ ਪਿਆਰ ਕਰੇ, ਸਿਆਣਿਆਂ ਪੁਰਸ਼ਾਂ ਨਾਲ ਭਾਵ ਭੈਣ ਖਲੋਣ ਰੱਖੇ, ਵਿਦਵਾਨਾਂ ਨਾਲ ਉਹਨਾਂ ਵਿਦਵਾਨ ਜਨਾਂ ਨਾਲ ਹਮੇਸ਼ਾ ਪ੍ਰੀਤੀ ਕਰੇ। ਹਰ ਰੂਪ ਸਦਾ ਮਨ ਮਾਹੇ ਚਿਤਾਰੇ, ਹਰੀ ਪਰਮਾਤਮਾ ਦਾ ਸਰੂਪ ਜੋ ਸੋਹਣੇ ਨੱਕ ਜਿਨ ਲੰਬੜੇ ਵਾਲਾ, ਉਸ ਸਰੂਪ ਨੂੰ ਸਦਾ ਹਮੇਸ਼ਾ ਹੀ ਆਪਣੇ ਮਨ ਮਾਹੇ ਮਨ ਦੇ ਵਿੱਚ ਚਿਤਾਰੇ ਕਹੀਏ ਯਾਦ ਕਰਦਾ ਰਹੇ, ਐਸੀ ਅਵਸਥਾ ਅਪਣਾਵੇ। ਵਿਦਵਾਨ ਗੁਰੂ ਘਰ ਦੇ ਸੂਝਵਾਨ ਪੁਰਸ਼ਾਂ ਕਮਾਈ ਵਾਲਿਆਂ ਦੇ ਨਾਲ ਪ੍ਰੀਤੀ ਕਰੇ ਅਤੇ ਪਰਮਾਤਮਾ ਦੇ ਸਰੂਪ ਵਿੱਚ ਸਦਾ ਹੀ ਆਪਣੇ ਮਨ ਨੂੰ ਲਾ ਕੇ ਚਿਤਾਰੇ ਯਾਦ ਕਰਦਾ ਰਹੇ। ਸਵਈਆ ਕਿੰਚਿਤ ਹੈ ਅਲਕਾਂ ਸਰੁਤ ਉਪਰ, ਅਗਲੇ ਤਿੰਨ ਸਵਈਆਂ ਵਿੱਚ ਜਿਹੜੇ ਹੁਣ ਤਿੰਨ ਸਵਈਏ ਆਉਂਦੇ, ਪਰਮਾਤਮਾ ਦੇ ਸਰਗੁਣ ਸਰੂਪ ਦਾ ਜ਼ਿਕਰ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕਰਦੇ, ਜਿਵੇਂ ਗ੍ਰੰਥਾਂ ਵਿੱਚ ਲਿਖਿਆ ਹੋਇਆ, ਗੁਰਬਾਣੀ ਵਿੱਚ ਵੀ ਲਿਖਿਆ ਹੋਇਆ, ਉਸ ਪ੍ਰਕਾਰ ਨਾਲ ਕਿੰਚਿਤ ਹੈ ਅਲਕਾ ਸਰੁਤ ਉਪਰ। ਹੇ ਪ੍ਰਭੂ, ਤੇਰੇ ਸਰਗੁਣ ਸਰੂਪ ਵਿੱਚ, ਤੇਰੇ ਜਿਹੜੇ ਕੇਸਾਂ ਦੀਆਂ ਕਿੰਚਿਤ ਕਹੀਏ ਥੋੜ੍ਹੀਆਂ, ਕਿੰਚਿਤ ਦਾ ਅਰਥ ਹੁੰਦਾ ਥੋੜ੍ਹੀਆਂ, ਥੋੜ੍ਹੀਆਂ ਜੋ ਅਲਕਾਂ ਜੁਲਫਾਂ, ਉਹ ਜੁਲਫਾਂ ਸਰੁੱਤ ਉੱਪਰ, ਸਰੁੱਤ ਨਾਮ ਕੰਨਾਂ ਦਾ, ਉੱਪਰ ਨਾਮ ਉੱਤੇ, ਉੱਪਰ ਨਾਮ ਉੱਪਰ, ਸਰੁੱਤ ਉੱਪਰ ਕੰਨਾਂ ਉੱਪਰ ਲਟਕ ਰਹੀਆਂ ਹਨ। ਇਹ ਗ੍ਰੰਥਾਂ ਵਿੱਚ ਵੀ ਲਿਖਿਆ ਸਰੂਪ, ਅਤੇ ਕਵੀ ਸਾਹਿਬ ਜੀ ਆਪਣੇ ਵੱਲੋਂ ਵੀ ਕਹਿ ਰਹੇ ਹੈ ਕਿ ਹੇ ਪ੍ਰਭੂ, ਤੇਰੇ ਸਰਗੁਣ ਸਰੂਪ ਵਿੱਚ ਕਿੰਚਿਤ ਥੋੜ੍ਹੀਆਂ ਜਿਹੜੀਆਂ ਅਲਕਾਂ ਹੈ ਜੁਲਫਾਂ, ਉਹ ਕੰਨਾਂ ਦੇ ਉੱਪਰ ਲਟਕ ਰਹੀਆਂ ਹਨ। ਕੁੰਡਲ ਹੈ ਸੁਭ ਕਾਨਨ ਮਾਹੀ, ਅਤੇ ਆਪ ਜੀ ਦੇ ਕਾਨਨ ਕੰਨਾਂ ਦੇ ਵਿੱਚ ਜਿਹੜੇ ਕੁੰਡਲ ਸੁਰੇਸ਼ਟ ਕੁੰਡਲ ਪਾਏ ਹੋਏ ਆ, ਉਹ ਬੜੇ ਹੀ ਸੁਭ ਕਹੀਏ ਚੰਗੇ, ਜਿਹੜੇ ਕੁੰਡਲ ਪਾਏ ਹੋਏ ਬੜੇ ਸੋਭ ਰਹੇ ਹਨ, ਬੜੇ ਚਮਕ ਦਮਕ ਰਹੇ ਹਨ। ਕੁੰਡਲ ਕੇ ਕੱਚ ਮੇਚਕ ਮੈਂ, ਉਹਨਾਂ ਕੰਨਾਂ ਦੇ ਵਿੱਚ ਪਾਏ ਜਿਹੜੇ ਕੁੰਡਲ ਵਾਲੇ ਹੈ, ਉਹ ਮੇਚਕ ਕਾਲੇ ਕਾਲੇ ਜਿਹੜੇ ਕੱਚ ਕਹੀਏ ਕੇਸ ਹੈ, ਉਹ ਕੇਸਾਂ ਦੇ ਵਿੱਚ ਲਸਕੈ ਤੜਤਾ ਕੰਨ ਮੇਚਕ ਮਾਹੀ, ਇਉਂ ਚਮਕ ਰਹੇ ਹਨ ਜਿਵੇਂ ਮੇਚਕ ਕਹੀਏ ਕਾਲੇ ਜਿਹੜੇ ਘਨ ਸੰਘਣੇ ਬੱਦਲ ਹੈ, ਉਹ ਸੰਘਣੇ ਬੱਦਲਾਂ ਵਿੱਚ ਜਿਵੇਂ ਤੜਤਾ ਕਹੀਏ ਬਿਜਲੀ ਲਿਸ਼ਕਦੀ ਚਮਕਦੀ ਹੈ। ਕੁੰਡਲ ਕੇ ਕੱਚ ਮੇਚਕ ਮੈਂ, ਕੁੰਡਲਾਂ ਵਾਲੇ ਜਿਹੜੇ ਵਾਲੇ ਹੈ, ਉਹ ਕੱਚ ਨਾਮ ਕੇਸਾਂ ਦਾ, ਕੇਸਾਂ ਦੇ ਵਿੱਚ ਕੁੰਡਲਾਂ ਕੁੰਡਲ ਜਿਹੜੇ ਹੈ ਨਾ ਆਪ ਜੀ ਦੇ ਕੰਨਾਂ ਵਿੱਚ ਪਾਏ ਹੋਏ ਮਹਾਰਾਜ, ਉਹ ਤੇ ਮੇਚਕ ਮੈਂ, ਕੱਚ ਮੇਚਕ ਮੈਂ, ਕੱਚ ਨਾਮ ਕੇਸਾਂ ਦਾ, ਮੇਚਕ ਨਾਮ ਕਾਲੇ ਦਾ, ਕਾਲੇ ਕੇਸਾਂ ਵਿੱਚ ਤੇ ਇਉਂ ਲਿਸ਼ਕਾਂ ਮਾਰ ਰਹੇ ਹੈ ਕਹਿੰਦੇ, ਇਉਂ ਚਮਕ ਰਹੇ, ਇਉਂ ਚਮਕ ਦਮਕ ਰਹੇ ਹੈ ਘਨ ਮੇਚਕ ਮਾਹੀ, ਘਨ ਨਾਮ ਬੱਦਲ ਦਾ, ਮੇਚਕ ਨਾਮ ਕਾਲੇ ਦਾ, ਜਿਵੇਂ ਕਾਲੇ ਬੱਦਲਾਂ ਵਿੱਚ ਤੜਤਾ ਬਿਜਲੀ ਲਸ਼ਕ ਲਸ਼ਕਦੀ ਚਮਕਦੀ ਹੈ। ਬੋਲ ਸਮੇਂ ਸ਼ਬ ਪੁੰਜ ਦੁਰੰਗ, ਜਦੋਂ ਤੁਸੀਂ ਕਦੋਂ ਕੁਝ ਬੋਲਦੇ ਹੋ ਤਾਂ ਉਹ ਬੋਲਣ ਦੇ ਸਮੇਂ, ਬੋਲਣ ਦੇ ਵੇਲੇ ਜੇ ਤੁਸੀਂ ਬੋਲਦੇ ਹੋ ਨਾ ਮਹਾਰਾਜ, ਉਹ ਬੋਲਣ ਸਮੇਂ, ਬੋਲਣ ਵੇਲੇ ਤੁਹਾਡੀਆਂ ਜਿਹੜੀਆਂ ਕਪੋਲਣ ਸਾਗਰ ਅਤੇ ਨਿਕਸਾਈ ਅਰਥ ਵਾਸਤੇ, ਬੋਲਣ ਸਮੇਂ ਤੁਹਾਡੀਆਂ ਜਿਹੜੀਆਂ ਕਪੋਲਣ ਗੱਲਾਂ ਹੈ, ਗੱਲਾਂ ਦੀ ਤਾਂ ਐਸੀ ਜਿਹੜੀ ਸ਼ਬ ਛਵੀ ਫਬਦੀ ਹੈ, ਸ਼ਬਨਮ ਸੋਭਾ ਦਾ ਸੁੰਦਰਤਾ ਦਾ ਹੁੰਦਾ ਅਤੇ ਸਭ ਛਬੀ ਵੀ ਇਕੱਲਾ ਕਹਿ ਲਈਦਾ, ਸੋਹਣਾ ਵੀ ਕਹਿ ਲਈਦਾ। ਗੱਲਾਂ ਦੀ ਤਾਂ ਐਸੀ ਛਬੀ ਸੋਭਾ ਫੱਬਦੀ ਹੈ ਜਿਵੇਂ ਸਾਗਰ ਜਿਹੜਾ ਸਮੁੰਦਰ, ਸਮੁੰਦਰ ਦੇ ਵਿੱਚੋਂ ਪੁੰਜ ਤਰੰਗਾਂ, ਪੁੰਜ ਨਾਮ ਸੂ ਦਾ, ਤਰੰਗ ਨਾਮ ਲਹਿਰਾਂ ਦਾ, ਸਮੂਹ ਲਹਿਰਾਂ ਬਾਹਰ ਨਿਕਸਾਈ ਨਿਕਲਦੀਆਂ ਹਨ। ਕਹਿਣ ਤੋਂ ਭਾਵ ਬੋਲ ਸਮੈਂ ਸ਼ਬ ਪੁੰਜ ਤਰੰਗ ਕਪੋਲਣ ਸਾਗਰ ਤੇ ਨਿਕਸਾਹੀ। ਪ੍ਰਭੂ ਜਦੋਂ ਕਦੇ ਤੁਸੀਂ ਆਪਣੇ ਮੁੱਖ ਤੋਂ ਬੋਲਦੇ ਹੋ, ਉਹ ਬੋਲਣ ਸਮੇਂ ਤੁਹਾਡੀਆਂ ਜਿਹੜੀਆਂ ਗੱਲਾਂ ਹੈ ਕਪੋਲਣ, ਉਹ ਗੱਲਾਂ ਦੀ ਤਾਂ ਐਸੀ ਛਬੀ ਫੱਬਦੀ ਹੈ ਜਿਵੇਂ ਸਾਗਰ ਤੇ ਸਾਗਰ ਦੇ ਵਿੱਚੋਂ ਪੁੰਜ ਤਰੰਗ, ਸਮੂਹ ਤਰੰਗਾਂ ਜਿਵੇਂ ਨਿਕਲਦੀਆਂ ਹੋਣ, ਲਹਿਰਾਂ ਉੱਠਦੀਆਂ ਹੋਣ। ਨੈਣ ਹਰੇ ਮਦ ਕੰਜਨ ਕੇ ਸਾਮ। ਹੇ ਪ੍ਰਭੂ ਤੁਹਾਡੇ ਜਿਹੜੇ ਨੈਣ ਨੇਤਰ ਹੈ ਉਹ ਤਾਂ ਕਮਲਾਂ ਦੇ ਸਮਾਨ ਹਨ। ਕੰਜਨ ਕੇ ਸਾਮ, ਨੈਣ ਹਰੇ ਮਦ ਕੰਜਨ ਕੇ ਸਾਮ, ਤੁਹਾਡੇ ਜਿਹੜੇ ਨੇਤਰ ਹੈ ਉਹ ਕੰਜਨ ਕਹੀਏ ਕਮਲਾਂ ਦੇ ਪੱਤੀਆਂ ਦੇ ਸਮਾਨ ਹਨ। ਪਰ ਉਹ ਐਸੇ ਹੈ ਹਰੇ ਮਦ ਕੰਜਨ ਕੇ, ਉਸ ਕਮਲ ਫੁੱਲ ਦੇ ਵੀ ਮਦ ਮਾਣ ਨੂੰ ਹਰੇ ਨਾਸ ਕਰਦੇ ਹਨ। ਭਾਵ ਕਮਲਾਂ ਨਾਲੋਂ ਵੀ ਜ਼ਿਆਦਾ ਸੁੰਦਰ ਹਨ ਤੁਹਾਡੇ ਨੇਤਰ। ਕਮਲ ਦੇ ਪੱਤਰੀਆਂ ਵੀ ਜਿਹੜੀਆਂ ਰਾਤ ਸਮੇਂ ਮੁਰਝਾ ਜਾਂਦੀਆਂ, ਪਰ ਤੁਹਾਡੇ ਨੇਤਰ ਨਹੀਂ ਮੁਰਝਾਉਂਦੇ। ਇਸ ਕਰਕੇ ਕਮਲਾਂ ਫੁੱਲਾਂ ਦੇ ਮਾਣ ਨੂੰ ਵੀ, ਮਦ ਮਾਣ ਹੰਕਾਰ ਨੂੰ ਵੀ ਹਰੇ ਨਾਸ ਕਰਦੇ ਹਨ। ਆਨਨ ਕੇ ਸਸ ਕੋਟਕ ਨਾਹੀ। ਤੁਹਾਡਾ ਜਿਹੜਾ ਆਨਨ ਮੁਖੜਾ ਹੈ ਉਹ ਤਾਂ ਇੰਨਾ ਸੁੰਦਰ ਹੈ, ਉਸ ਮੁਖੜੇ ਦੇ ਸਮਾਨ ਸਸ ਕੋਟਕ ਨਾਹੀ, ਜਿਹੜੇ ਕੋਟਕ ਕਰੋੜਾਂ ਸਸ ਚੰਦਰਮਾ ਉਹ ਵੀ ਨਹੀਂ ਪੁੱਜ ਸਕਦੇ। ਭਾਵ ਤੁਹਾਡਾ ਮੁਖ ਇੰਨਾ ਸੁੰਦਰ, ਇੰਨਾ ਪ੍ਰਕਾਸ਼ ਰਿਹਾ, ਕਰੋੜਾਂ ਮੁਖ ਵੀ, ਕਰੋੜਾਂ ਚੰਦਰਮਾ ਵੀ ਤੁਹਾਡੇ ਮੁਖ ਦੇ ਸਮਾਨ ਨਹੀਂ ਪਹੁੰਚ ਸਕਦੇ। ਸਵਈਆ, ਕਵੀ ਜੀ ਇੱਥੇ ਪਰਮਾਤਮਾ ਦੇ ਸਰਗੁਣ ਸਰੂਪ ਦਾ ਕਥਨ ਕਰ ਰਹੇ, ਜਿਵੇਂ ਕਲਗੀਧਰ ਪਿਤਾ ਜੀ ਨੇ ਬਚਿੱਤਰ ਨਾਟਕ ਦੇ ਪਹਿਲੇ ਅਧਿਆਏ ਵਿੱਚ ਬੜਾ ਖੋਲ੍ਹ ਖੋਲ੍ਹ ਕੇ ਲਿਖਿਆ ਹੋਇਆ ਹੈ। ਜਿਵੇਂ ਉੱਥੇ ਲਿਖਿਆ ਨਾ, ਬੜਾ ਖੋਲ੍ਹ ਖੋਲ੍ਹ ਕੇ ਸਤਿਗੁਰੂ ਜੀ ਨੇ, ਜਦੋਂ ਮਹਾਂਕਾਲ ਜੀ ਕੀ ਉਸਤਤ ਆਉਂਦੀ ਹੈ ਉੱਥੇ ਵੀ ਬਹੁਤ ਸਰੂਪ ਪਰਮੇਸ਼ਰ ਦਾ ਸੋਹਣੇ ਢੰਗ ਨਾਲ ਗੁਰੂ ਸਾਹਿਬ ਜੀ ਨੇ ਬਚਿੱਤਰ ਨਾਟਕ ਬਾਣੀ ਦੇ ਪਹਿਲੇ ਅਧਿਆਏ 'ਚ ਲਿਖਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਹਣੇ ਕੀ ਢਾਲਾ, ਤੇਰੇ ਬੰਕੇ ਲੋਇਣ ਦੰਤਰ ਸਾਲਾ। ਇਹ ਉੱਥੇ ਵਿੱਚ ਕਥਨ ਕੀਤਾ ਹੈ। ਗੁਰਬਾਣੀ ਵਿੱਚ ਥਾਂ ਥਾਂ 'ਤੇ ਮਹਾਰਾਜ ਦਾ ਸਰੂਪ ਆਉਂਦਾ ਹੈ। ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ, ਮੋਹਨ ਮੋਹੇ ਲੀਆ ਮਨ ਮੇਰਾ। ਉਹ ਐਸਾ ਸਰੂਪ ਕਈ ਦੇ ਝਗੜਾ ਹੀ ਪਾ ਕੇ ਬਹਿ ਜਾਂਦੇ, ਉਹਦਾ ਜਿੱਥੇ ਕੋਈ ਉਹਦਾ ਤੇਜੀ ਕੋਈ ਸਰੂਪ ਹੀ ਨਹੀਂ ਹੈਗਾ, ਇਹਦੇ ਸਭ ਕਲਪੀਆਂ ਹੋਈਆਂ ਗੱਲਾਂ ਹੈ। ਪਰ ਮਹਾਰਾਜ ਕਹਿੰਦੇ, ਖੜਗ ਕੇਤ ਮੈਂ ਸਰਨ ਤਿਹਾਰੀ। ਖੜਗ ਦੀ ਤੁਜਾ ਵਾਲੇ ਮੈਂ ਤੇਰੀ ਸ਼ਰਨ ਵਿੱਚ ਹਾਂ। ਮਾਧਵ ਮੋਹਨ ਕ੍ਰਿਸ਼ਨ ਮਰਾਰੇ, ਕੇਸਵ ਨਾਮ ਦੱਸਿਆ ਵੀ ਕੇਸਾਂ ਵਾਲਾ ਪਰਮੇਸ਼ਰ। ਇੱਥੇ ਕਵੀ ਜੀ ਨੇ ਸਗੋਂ ਸੋਹਣਾ ਲਿਖਿਆ, ਸਗੋਂ ਸਾਡੇ ਸਿੱਖ ਜਿਹੜੇ ਬਣੇ ਫਿਰਦੇ ਉਹਨਾਂ ਨੂੰ ਕੱਖ ਨਹੀਂ ਪਤਾ। ਉਹ ਕਹਿੰਦੇ ਵੀ ਉਹਦਾ ਤਾਂ ਕੋਈ ਸਰੂਪ ਹੀ ਨਹੀਂ ਹੈਗਾ, ਪਰ ਸਰਗੁਣ ਸਰੂਪ ਉਹਦਾ ਐਸਾ ਹੀ ਹੈ ਜਿਵੇਂ ਗੁਰਬਾਣੀ 'ਚ ਲਿਖਿਆ, ਜਿਵੇਂ ਕਵੀ ਪੰਡਿਤ ਗੁਲਾਬ ਸਿੰਘ ਮਹਾਰਾਜ ਕਹਿ ਰਹੇ ਹੈ, ਜਿੰਨੇ ਅਵਤਾਰ ਹੈ ਉਹਦਾ ਸਰਗੁਣ ਸਰੂਪ ਹੀ ਹੈ। ਸੋ ਰਹੋ ਵਿਚਾਰ, ਸਵਈਆ ਰਿਗਟੀ ਕੁਟਲਾ, ਸੁਭ ਭਾਲ ਵਿਸਾਲ। ਹੁਣ ਸਰੂਪ ਦਾ ਹੋਰ ਦੱਸ ਰਹੇ ਹਾਂ। ਹੇ ਪ੍ਰਭੂ ਤੁਹਾਡੇ ਜਿਹੜੇ ਪ੍ਰਗਟੀ ਭਰਵੱਟੇ ਹੈ ਉਹ ਕੁਟਲਾ ਬੜੇ ਟੇਢੇ ਹਨ। ਟੇਢੇ ਭਾਵ ਜਿਵੇਂ ਕਮਾਣ ਹੁੰਦੀ ਨਾ, ਉਹ ਟੇਢੀ ਜੀ ਕਮਾਣ ਜਿਹਦੇ ਵਿੱਚ ਤੀਰ ਛੱਡੀ ਦਾ, ਉਹ ਕਮਾਣ ਦੇ ਸਦਰਸ਼ ਹਨ ਆਪ ਜੀ ਦੇ ਪ੍ਰਗਟੀ ਭਰਵੱਟੇ ਜਿਹੜੇ ਟੇਢੇ, ਕੁਟਲਾ ਕਹੀਏ ਟੇਢੇ। ਭਾਲ ਵਿਸਾਲ, ਤੁਹਾਡਾ ਜਿਹੜਾ ਭਾਲ ਮੱਥਾ ਹੈ ਉਹ ਵਿਸਾਲ ਕਹੀਏ ਬਹੁਤ ਜ਼ਿਆਦਾ ਜਿਹੜਾ ਹੈ ਸੁਭ ਕਹੀਏ ਸ੍ਰੇਸ਼ਟ, ਵਿਸਾਲ ਵਿਸਾਲ ਕਹੀਏ ਚੌੜਾ ਹੈ। ਵਿਸਾਲ ਦਾ ਅਰਥ ਦੋਵੇਂ ਬਹੁਤ, ਆਪ ਜੀ ਦਾ ਜਿਹੜਾ ਭਾਲ ਮੱਥਾ ਬਹੁਤ ਜ਼ਿਆਦਾ ਸੁਭ ਕਹੀਏ ਚੰਗਾ ਹੈ ਸ੍ਰੇਸ਼ਟ ਹੈ, ਅਤੇ ਵਿਸਾਲ ਕਹੀਏ ਚੌੜਾ ਹੈ। ਦੋਵੇਂ ਅਰਥ ਲਾ ਲੈਣੇ, ਬਹੁਤ ਵੀ ਅਤੇ ਚੌੜਾ ਵੀ ਵਿਸਾਲ ਤੋਂ। ਸੋ ਕੁੰਕਮ ਕੀ ਯੁਗ ਰੇਖ ਸੁਹਾਈ, ਉਸ ਚੌੜੇ ਮੱਥੇ ਉੱਪਰ। ਕੁੰਕਮ ਜਿਹੜਾ ਕੇਸਰ ਹੈ, ਕੇਸਰ ਦੀਆਂ ਜਿਹੜੀਆਂ ਯੁਗ ਰੇਖ, ਯੁਗ ਕਹੀਏ ਦੋ, ਦੋ ਜਿਹੜੀਆਂ ਰੇਖ ਲਕੀਰਾਂ ਉਹ ਤੇ ਬਹੁਤ ਹੀ ਸੁਹਾਈ ਕਹੀਏ ਸੋਭ ਰਹੀਆਂ ਹਨ। ਕੁੰਕਮ ਕੀ ਯੁਗ ਰੇਖ ਸੁਹਾਈ, ਉਸ ਚੌੜੇ ਮੱਥੇ ਉੱਪਰ। ਕੁੰਕਮ ਕੇਸਰ ਦੀਆਂ ਜਿਹੜੀਆਂ ਦੋ ਰੇਖਾ ਲਕੀਰਾਂ ਉਹ ਤੇ ਇਉਂ ਸੋਭ ਰਹੀਆਂ ਹਨ, ਅੱਗੇ ਦੱਸ ਰਹੇ ਹੈ। ਯੁਗ ਕਾਂਚਨ ਕੇ ਸਰ ਲੈ ਰਤ ਨਾਹੇ, ਰਤ ਨਾਹੇ ਰੱਤੀ ਦੇ ਜਿਹੜਾ ਨਾਹੇ ਅਰਥ ਇੱਥੇ ਪਤੀ ਹੈ, ਰੱਤੀ ਦਾ ਪਤੀ ਕੌਣ? ਕਾਮਦੇਵ। ਕਾਮਦੇਵ ਨੇ ਯੋਗ ਕਾਂਚਨ, ਕਾਮਦੇਵ ਨੇ ਯੋਗ ਅਰਥ ਦੋ, ਕਾਮਦੇਵ ਨੇ ਦੋ ਜਿਹੜੇ ਕਾਂਚਨ ਸੋਨੇ ਦੇ ਸਰ ਲੈ ਤੀਰ ਲੈ ਕਰਕੇ ਮਨੋ ਮਨ ਕੀ ਸੋ ਕਮਾਨ ਚੜ੍ਹਾਈ। ਮਨ, ਮਨੋ ਦਾ ਅਰਥ ਮਾਨੋ, ਮਾਨੋ ਜਾਂ ਜਾਣੋ। ਇਹ ਮਾਨ ਕੀ ਮਣੀਆਂ ਦੀ ਜਿਹੜੀ ਕਮਾਨ ਹੈ, ਮਣੀਆਂ ਦੀ ਜਿਹੜੀ ਕਮਾਨ ਅਤੇ ਉਹ ਜਿਹੜੇ ਤੀਰ ਸੋਨੇ ਦੇ ਉਹ ਚੜ੍ਹਾਈ ਕਈ ਚੜ੍ਹਾਏ ਹੋਏ ਹਨ। ਭਾਵ ਕਿ ਦੋ ਭਰਵੱਟੇ ਤਾਂ ਮਣੀਆਂ ਦੀ ਕਮਾਨ ਵਾਂਗ ਹਨ, ਮੱਥੇ ਉੱਪਰ ਕੇਸਰ ਦੀਆਂ ਦੋ ਜਿਹੜੀਆਂ ਲਕੀਰਾਂ ਉਹ ਇਵੇਂ ਜਿਵੇਂ ਸੋਨੇ ਦੇ ਤੀਰ ਹਨ। ਯੋਗ ਕਾਂਚਨ ਕੇ ਸਰ ਲੈ ਰਤ ਨਾਹੀ, ਰੱਤੀ ਦਾ ਜੋ ਪਤੀ ਹੈ ਉਸਨੇ ਜਿਹੜੇ ਹੈ ਯੋਗ ਕਾਂਚਨ ਦੋ ਜਿਹੜੇ ਸੋਨੇ ਦੇ ਸਰ ਕਹੀਏ ਤੀਰ ਲੈ ਕਰਕੇ ਮਨੋ ਮਨ ਕੀ ਮਾਨੋ ਕਿ ਮਣੀਆਂ ਦੀ ਜਿਹੜੀ ਹੈ ਉਹ ਕਮਾਣੀ ਲਈ ਹੋਈ ਹੈ, ਮਣੀਆਂ ਦੀ ਕਮਾਨ ਦੇ ਉੱਪਰ ਉਹ ਦੋ ਤੀਰ ਸੋਨੇ ਦੇ ਚੜ੍ਹਾਈ ਚੜ੍ਹਾਏ ਹੋਏ ਹਨ। ਭਾਵ ਕਿ ਸੋਨੇ ਦੇ ਜਿਹੜੇ ਪਰ ਜਿਹੜੇ ਦੋਨੋਂ ਭਰਵੱਟੇ ਆ ਇਹਦੇ ਮਣੀਆਂ ਦੀ ਕਮਾਨ ਹੀ ਸਮਝ ਲਓ, ਮੱਥੇ ਉੱਪਰ ਜਿਹੜੇ ਕੇਸਰ ਦੀਆਂ ਦੋ ਲਕੀਰਾਂ ਦਾ ਕਥਨ ਕੀਤਾ ਉਹ ਮਾਨੋ ਦੋ ਤੀਰ ਉੱਪਰ ਚੜ੍ਹੇ ਹੋਏ ਹਨ। ਕੱਚ ਘੂੰਗਰ ਵੰਤ ਸੋ ਮੰਦ ਸਮੀਰ ਫੁਰੇ, ਹੇ ਪ੍ਰਭੂ ਤੁਹਾਡੇ ਜਿਹੜੇ ਕੱਚ ਨਾਮ ਕੇਸ ਦਾ, ਤੁਹਾਡੇ ਜਿਹੜੇ ਕਾਲੇ ਕੇਸ ਹੈ ਘੁੰਗਰਵੰਤ, ਉਹ ਘੁੰਗਰਾਂ ਵਾਲੇ ਹੈ, ਘੁੰਗਰੂਆਂ ਵਾਲੇ ਘੁੰਗਰਾਂ ਵਾਲੇ ਹਨ। ਮੰਦ ਸਮੀਰ ਫੁਰੇ, ਮੰਦ ਹੌਲੀ ਹੌਲੀ ਸਮੀਰ ਜਿਹੜੀ ਹਵਾ ਹੈ ਉਹ ਹਵਾ ਫੁਰੇ ਫੁਰਨ ਨਾਲ ਜਾਂ ਚੱਲਣ ਨਾਲ। ਤਿੰਨ ਕੀ ਛਵੀ ਯੋ ਮਨ ਆਈ, ਉਸ ਮੁੱਖ ਤਿੰਨ ਕੀ ਛਵੀ, ਉਹਨਾਂ ਘੁੰਗਰਾਲੇ ਕਾਲੇ ਕੇਸਾਂ ਦੀ ਜਿਹੜੀ ਤਿੰਨ ਕੀ ਕਹੀਏ, ਉਹਨਾਂ ਕਾਲੇ ਕੇਸਾਂ ਦੀ ਜਿਹੜੀ ਛਵੀ ਹੈ ਸੋਭਾ, ਉਹ ਤਾਂ ਕਹਿੰਦੇ ਮੇਰੇ ਮਨ 'ਚ ਇਉਂ ਆਈ ਹੋਈ ਹੈ ਵੀ ਉਹ ਜਿਹੜੇ ਘੁੰਗਰਾਲੇ ਤੁਹਾਡੇ ਕਾਲੇ ਕੇਸ ਹੈ ਮੰਦ ਸਮੀਰ ਫੁਰੇ, ਜਦੋਂ ਹੌਲੀ ਹੌਲੀ, ਮੰਦ ਦਾ ਅਰਥ ਹੌਲੀ 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 ਹੌਲੀ, ਜਦੋਂ ਸਮੀਰ ਹਵਾ ਫੁਰਦੀ ਚੱਲਣ ਨਾਲ ਅਤੇ ਉਹ ਮੁੱਖ ਵੱਲ ਅੱਖਾਂ ਵੱਲ ਨੂੰ ਆਉਂਦੇ ਹਨ, ਕੇਸ ਹਿਲ ਹਿਲ ਗਏ ਹਵਾ ਨਾਲ ਹੌਲੀ ਹੌਲੀ, ਅਤੇ ਉਹਨਾਂ ਕੇਸਾਂ ਦੀ ਜਿਹੜੀ ਛਵੀ ਹੈ ਸੋਭਾ ਕਹਿੰਦੇ ਮੇਰੇ ਮਨ 'ਚ ਤਾਂ ਇਉਂ ਆਈ ਹੈ। ਸੋ ਮਨੋ ਮੁੱਖ ਕੰਜ ਅਮੋਦ ਗਹੇ ਮਨੋ, ਸੋ ਮਾਨੋ ਕਿ ਆਪ ਜੀ ਦਾ ਜਿਹੜਾ ਮੁੱਖ ਮੁਖੜਾ ਉਹਦੇ ਕੰਜ ਕਮਲ ਵਰਗਾ, ਕਮਲ ਫੁੱਲ ਵਰਗਾ ਖਿੜਿਆ ਹੋਇਆ ਹੈ, ਲਾਲ ਸੁਰਖ। ਤੇ ਕੇ ਭ੍ਰਮ ਰਾਵਲ ਕਾ ਭ੍ਰਮ ਹੈ ਵਿਗਸਾਈ, ਕੇਸ ਮਾਨੋ ਭ੍ਰਮ ਰਾਵਲ। ਭ੍ਰਮ ਭ੍ਰਮਰ ਭ੍ਰਮਰ ਨਾਮ ਹੁੰਦਾ ਹੈ ਭੌਰਿਆਂ ਦਾ, ਰਾਰੇ ਵਿੱਚੋਂ ਐੜਾ ਨਿਕਲਾਉਣਾ ਅਤੇ ਉਹ ਹੋ ਜਾਣਾ ਆਵਲ, ਜਾਂ ਕੰਨੀ ਵਿੱਚੋਂ ਐੜਾ ਨਿਕਲਾਉਣਾ ਅਤੇ ਆਵਲ ਹੋ ਜਾਣਾ। ਆਵਲ ਨਾਮ ਕਤਾਰਾਂ ਪੰਗਤੀਆਂ ਦਾ ਹੁੰਦਾ। ਭ੍ਰਮਰ ਭੌਰਿਆਂ ਦੀ ਜੇ ਆਵਲ ਕਤਾਰਾਂ ਵਾਂਗ ਵਿਗਸਾਈ, ਖੁਸ਼ ਹੋ ਕੇ ਅਮੋਦ ਆਨੰਦ ਦੀ ਸੁਗੰਧੀ ਗਹੇ ਗ੍ਰਹਿਣ ਕਰ ਲਈ ਤੁਹਾਡੇ ਚਿਹਰੇ 'ਤੇ, ਤੁਹਾਡੇ ਚਿਹਰੇ 'ਤੇ ਭ੍ਰਮ ਭਰਮਦੇ ਫਿਰਦੇ ਹੈ, ਘੁੰਮਦੇ ਫਿਰ ਰਹੇ ਹੈ। ਸੋ ਮਨੋਮੁਖ ਕੰਜ ਅਮੋਦ ਕਹੇ। ਜੇ ਤੁਕਦਾ ਅਰਥ ਲਾਉਣਾ ਅਨਵੇ ਨਹੀਂ ਕਰਨਾ, ਸਿੱਧਾ ਅਰਥ ਐਵੇਂ ਵੀ ਮਾਨੋ ਆਪ ਜੀ ਦਾ ਮੁਖ ਕਮਲ ਫੁੱਲ ਵਰਗਾ ਹੈ ਖਿੜਿਆ ਹੋਇਆ, ਅਤੇ ਅਮੋਦ ਗਏ ਉਹਦੇ ਉੱਪਰ, ਅਮੋਦ ਜਿਹੜਾ ਆਨੰਦ ਖੇੜਾ ਹੈ, ਗਏ ਉਹਨੂੰ ਗ੍ਰਹਿਣ ਕਰ ਰਹੇ ਹੈ, ਉਹ ਕੀ ਭ੍ਰਮ ਰਾਵਲ। ਮਾਨੋ ਜਿਵੇਂ ਭ੍ਰਮਰਾਂ ਭੌਰਿਆਂ ਦੀਆਂ ਆਵਲ ਪੰਗਤੀਆਂ ਕਮਲ ਫੁੱਲ ਦੇ ਉੱਪਰ ਭਰਮ ਭਰਮ ਕਈ ਫਿਰਦੀਆਂ ਹੁੰਦੀਆਂ ਹੈ ਵਿਗਸਾਈ ਖੁਸ਼ ਹੋ ਕੇ, ਇਸੇ ਤਰ੍ਹਾਂ ਉਹ ਜਿਹੜੇ ਕਾਲੇ ਕੇਸ ਹੈ ਘੁੰਘਰਾਲੇ ਆਪ ਜੀ ਦੇ ਕਮਲ ਮੁੱਖ ਅਤੇ ਹਵਾ ਨਾਲ, ਐਵੇਂ ਉੱਥੇ ਉਹ ਵੱਲ ਅੱਖਾਂ ਵੱਲ ਨੇਤਰਾਂ ਵੱਲ ਜਾਂ ਮੁੱਖ ਵੱਲ ਆਉਂਦੇ, ਮਾਨੋ ਕਿ ਉਹਦੇ ਦੋ ਉਹਦੇ ਮਨ ਵੀ ਜਿਹੜੇ ਘੁੰਘਰਾਲੇ ਕੇਸ ਉਹਦੇ ਭੌਰੇ ਹੀ ਹੈ, ਭੌਰਿਆਂ ਦੀਆਂ ਪੰਗਤੀਆਂ ਕਤਾਰਾਂ ਭਰਮ ਦੀਆਂ ਫਿਰਦੀਆਂ ਖੁਸ਼ ਹੁੰਦੀਆਂ ਤੁਹਾਡੇ ਮੁੱਖ ਕਮਲ ਉੱਪਰ, ਅਤੇ ਅਮੋਦ ਗਹੇ ਆਨੰਦ ਦੀ ਸੁਗੰਧੀ ਨੂੰ ਜਿਹੜੀਆਂ ਉਹ ਗਹੇ ਗ੍ਰਹਿਣ ਕਰ ਰਹੇ ਹਨ। ਸਵਈਆ ਪਦ ਪਾਵਨ ਕੋਮਲ ਪੰਕਜ ਸੇ, ਹੇ ਪ੍ਰਭੂ ਜੀ ਆਪ ਜੀ ਦੇ ਜਿਹੜੇ ਪਦ ਪਾਵਨ ਚਰਨ ਪਵਿੱਤਰ ਹਨ, ਅਤੇ ਕੋਮਲ ਪੰਕਜ ਸੇ, ਪੰਕਜ ਕਮਲ ਵਰਗੇ, ਕੋਮਲ ਸੇ ਦਾ ਅਰਥ ਵਰਗੇ ਵਾਂਗ, ਕਮਲ ਵਾਂਗ ਜਾਂ ਕਮਲ ਵਰਗੇ ਕੋਮਲ ਨਰਮ ਹਨ। ਅਰੁਣਾ ਨਖ ਅੰਗਲ ਕੇਸ ਖਮਾਹੀ, ਅਤੇ ਆਪ ਜੀ ਦੇ ਚਰਨਾਂ ਦੀਆਂ ਜਿਹੜੀਆਂ ਅੰਗਲ ਉਂਗਲਾਂ ਹਨ, ਅੰਗਲ ਕੇ ਸਿੱਖ ਮਾਹੀ, ਉਂਗਲਾਂ ਦੇ ਸਿਖਰਾਂ ਵਿੱਚ ਆਪ ਜੀ ਦੇ ਜਿਹੜੇ ਨੱਖ ਨਹੁੰ ਹੈ ਉਹ ਅਰਣਾ ਲਾਲ ਹਨ, ਜੋ ਬਹੁਤ ਹੀ ਸੋਭਾ ਪਾ ਰਹੇ ਹਨ। ਜਿਹੜੇ ਪਵਿੱਤਰ ਆਪ ਜੀ ਦੇ ਪਾਵਨ ਚਰਨ ਹਨ ਉਹ ਕਾਹਦੇ ਵਰਗੇ ਹੈ, ਕਮਲ ਫੁੱਲ ਦੀ ਨਿਆਈ ਕੋਮਲ ਹਨ, ਅਤੇ ਚਰਨਾਂ ਉੱਪਰ ਜਿਹੜੀਆਂ ਉਂਗਲਾਂ ਹੈ ਉਹ ਉਂਗਲਾਂ ਦੇ ਸਿੱਖ ਕਹੀਏ ਚੋਟੀ ਦੇ ਸਿਖਰੇ ਦੇ ਵਿੱਚ ਜਿਹੜੇ ਨੌ ਲੱਗੇ ਹੋਏ ਹੈ, ਨੌ ਸੁਭਾਵਾਨ ਮਹਾਰਾਜ, ਉਹਦੇ ਅਰਣਾ ਬੜੇ ਹੀ ਲਾਲ ਹਨ, ਸੋਭਾ ਪਾ ਰਹੇ ਹੈ, ਜਿਵੇਂ ਕਮਲ ਫੁੱਲ ਸੋਭਾ ਪਾਉਂਦਾ ਲਾਲ, ਇਸ ਪ੍ਰਕਾਰ ਹਨ। ਪੰਜ ਕਵੀ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਤੇਵੇਂ ਲਿਖਿਆ, ਮਹਾਰਾਜ ਪਰਮੇਸ਼ਰ ਰੂਪ ਗੁਰੂ ਮਹਾਰਾਜ ਤੁਹਾਡੇ ਦੇ ਚਰਨਾਂ ਦੇ ਜਿਹੜੇ ਨੌ ਦੇ ਚਰਨਾਂ ਦੀਆਂ ਉਂਗਲਾਂ ਦੇ ਨੌ ਲੱਗੇ ਆ ਉਹਦੇ ਐਵੇਂ ਆ ਮਾਨੋ ਕਿ ਹੀਰੇ ਜੜੇ ਹੋਏ, ਇਸ ਦੇ ਲਾਲ ਹੀ ਗਿਆ ਨਾ ਉੱਥੇ ਕਿਹਾ ਵੀ ਹੀਰੇ ਜੜੇ ਹੋਏ। ਸੁਭ ਅੰਕਸ ਔਪਨ ਬਜਰ ਤੁਜਾ, ਹੇ ਪ੍ਰਭੂ ਬਹੁਤ ਹੀ ਜਿਹੜੇ ਸੁਭ ਅੰਕਸ ਸੁੰਦਰ ਜਿਹੜੇ ਅੰਕਸ ਕੁੰਡੇ ਹੈ, ਔਪੁਨ ਅਵਦਾਰਥ ਅਤੇ ਅਤੇ ਪੁਨ ਅੰਕਸ ਦਾ ਅਰਥ ਕੁੰਡੇ, ਹਸਤੀ ਸਿਰ ਜੋ ਅੰਕਸ ਹੈ, ਹੇ ਪ੍ਰਭੂ ਬਹੁਤ ਸੁੰਦਰ ਕੁੰਡੇ ਔਪੁਨ, ਅਤੇ ਫਿਰ ਬਜਰ ਕਹੀਏ ਧਨਖ, ਧਨਖ ਦਾ ਜਿਹੜਾ ਤੁਜਾ ਕਹੀਏ ਨਿਸ਼ਾਨ, ਕਿਲ ਕੰਜ ਲਸੇ ਪਦ ਪੰਕਜ ਮਾਹੀ, ਕਿਲ ਦਾ ਅਰਥ ਹੁੰਦਾ ਨਿਸ਼ਚੇ ਕਰਕੇ, ਤੁਹਾਡੇ ਜਿਹੜੇ ਪਦ ਪਦ ਪੰਕਜ ਮਾਹੀ ਚਰਨ ਕਮਲਾਂ ਵਿੱਚ, ਚਵਲ ਕਮਲ ਚਰਨਾਂ ਵਿੱਚ ਲਸੇ ਕਹੀਏ ਚਮਕ ਰਿਹਾ ਹੈ। ਸ਼ੁਭ ਅੰਕ ਸਨ। ਹੇ ਪ੍ਰਭੂ, ਬਹੁਤ ਸੁੰਦਰ ਕੁੰਡੇ ਅਸ਼ੁਭ ਅੰਕ, ਬਹੁਤ ਸੁੰਦਰ ਕੁੰਡੇ ਅਤੇ ਪੁੰਨ ਫਿਰ ਵਜਰ ਧੁਜਾ, ਧਨਕ ਦਾ ਜਿਹੜਾ ਤੁਜਾ ਨਿਸ਼ਾਨ ਹੈ, ਨਿਸ਼ਚੇ ਕਰਕੇ ਤੁਹਾਡੀ ਚਰਨ ਕਮਲਾਂ ਵਿੱਚ ਕੰਜ ਦਾ ਅਰਥ ਕਮਲ ਹੋਲ, ਤੁਹਾਡੇ ਚਰਨ ਕਮਲਾਂ ਵਿੱਚ ਲਸੇ ਕਹੀਏ ਲਸਕ ਰਿਹਾ ਹੈ, ਚਮਕ ਰਿਹਾ ਹੈ ਧਨਕ ਦਾ ਨਿਸ਼ਾਨ, ਸੁੰਦਰ ਕੁੰਡੇ ਦਾ ਨਿਸ਼ਾਨ ਲਸੇ ਇੱਥੇ ਕਿਲ ਕੰਜ ਲਸੇ, ਪਾਠ ਅੰਤਰ ਦੂਜਾ ਪਾਠ ਵੀ ਹੈਗਾ ਇੱਥੇ ਕੰਜਲ ਸੇ, ਕੰਜਲ ਸੇ ਉਹਦਾ ਅਰਥ ਇਵੇਂ ਬਣ ਜਾਂਦਾ ਵੀ ਕੰਜਲ ਨਾਮ ਕਮਲ ਦਾ ਹੀ ਹੈ, ਸੇ ਨਾਮ ਸਰੀਖੇ ਦਾ ਵਰਗੇ ਦਾ, ਭਾਵ ਕਮਲ ਸਰੀਖੇ ਕਮਲ ਵਰਗਾ ਲਸੇ ਕਹੀਏ ਚਮਕ ਰਿਹਾ ਹੈ, ਕੀ ਚਮਕ ਰਿਹਾ ਬੱਜਰ ਤੋਂ ਜਾ ਤਨਕ ਦਾ ਨਿਸ਼ਾਨ ਅਤੇ ਸੁਭਾਂਗ ਚੰਗਾ ਜਿਹੜਾ ਕੁੰਡਾ ਸੋਹਣਾ ਕੁੰਡਾ ਉਹਦਾ ਨਿਸ਼ਾਨ ਤੁਹਾਡੇ ਚਰਨ ਕਮਲਾਂ ਦੇ ਵਿੱਚ ਨਿਸ਼ਚੇ ਕਰਕੇ ਲਸੇ ਲਸਕ ਰਿਹਾ ਚਮਕ ਰਿਹਾ ਹੈ ਜੀ। ਸਰਨਾਗਤ ਕੇ ਭੈ ਮੋਚਕ ਹੈ, ਭੱਬਾ ਯਈਆ ਪਾਠ ਇਹਨੂੰ ਭੈ ਕਰਕੇ ਪੜ੍ਹਨਾ, ਭੱਬੇ ਤਲਾਵਾਂ ਦੇ ਨਾਲ ਯਈਆ ਪੜ੍ਹਨ ਦੀ ਜ਼ਰੂਰਤ ਨਹੀਂ, ਭੈ ਪਾਠ ਹੀ ਕਰ ਲੈਣਾ। ਹੇ ਪ੍ਰਭੂ, ਜਿਹੜਾ ਮਨੁੱਖ ਵੀ ਆਪ ਜੀ ਦੇ ਐਸੇ ਚਰਨ ਕਮਲਾਂ ਦੀ ਜੋ ਪਰਦਸੇ ਹੈ, ਸਰਨਾਗਤ ਸਰਨ ਆਗਤ, ਸਰਨ ਨਾਮ ਉੱਡਦਾ ਹੁੰਦਾ, ਆਗਤ ਨਾਮ ਆਉਣ ਦਾ ਹੁੰਦਾ, ਜਿਹੜਾ ਐਸੇ ਚਰਨ ਕਮਲਾਂ ਦੀ ਓਟ ਵਿੱਚ ਆਗਤ ਆ ਕੇ ਪ੍ਰਾਪਤ ਹੁੰਦਾ ਹੈ, ਉਸ ਦਾ ਕੀ ਕਰਦੇ, ਉਸ ਦੇ ਸਭ ਪ੍ਰਕਾਰ ਦੇ ਜਿਹੜੇ ਭੈ ਸੱਤ ਪ੍ਰਕਾਰ ਦਾ ਡਰ ਹੈ, ਭਾਵ ਬੇਅੰਤੀ ਸੱਤ ਪ੍ਰਕਾਰ ਦਾ ਡਰ ਕੀ ਬੇਅੰਤੀ ਜਿਹੜੇ ਡਰ ਹੈ ਮੋਚਕ ਆਪ ਜੀ ਕੱਟ ਦਿੰਦੇ ਹੈ, ਇਹਦਾ ਅਰਥ ਹਨ ਵੀ ਇਹਦਾ ਅਰਥ ਹੈ ਵੀ ਕੱਢ ਦਿੰਦੇ ਹੋ ਜਾਂ ਕੱਢ ਦਿੰਦੇ ਹਨ, ਇੱਕ ਬੰਧਨ ਤੇ ਭਾਵ ਫੰਦਨ ਜਾਂ ਹੀ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਇੱਕ ਬੰਧਨ ਇੱਕ ਵਾਰ ਨਮਸਕਾਰ ਕਰਨ ਨਾਲ ਹੀ ਭਾਵ ਫੰਦਨ ਭਾਵ ਨਾਮ ਸੰਸਾਰ ਦਾ, ਸੰਸਾਰ ਦੇ ਸਾਰੇ ਜਿਹੜੇ ਫੰਦਨ ਫਾਹੇ ਹੈ ਉਹ ਨਾਸ ਹੋ ਜਾ ਹੀ ਜਾਂਦੇ ਹਨ, ਜਿਹੜੇ ਉੱਪਰ ਆਪ ਜੀ ਦੇ ਚਰਨ ਦੱਸੇ ਹੈ, ਜਿਹੜਾ ਆਪ ਜੀ ਦੀ ਚਰਨਾਂ ਦੀ ਸਰਨ ਵਿੱਚ ਆਗਤ ਆ ਕੇ ਪ੍ਰਾਪਤ ਹੁੰਦਾ ਮਹਾਰਾਜ, ਉਹਨੂੰ ਤੁਸੀਂ ਕੀ ਕਰਦੇ, ਉਹਦੇ ਸਾਰੇ ਭੈ ਮੋਚਕ ਕਹੀਏ ਕੱਟ ਦਿੰਦੇ ਹੋ, ਅਤੇ ਆਪ ਜੀ ਦੇ ਤੇ ਐਸੇ ਚਰਨ ਕਮਲ ਹੈ, ਇੱਕ ਬੰਧਨ ਨਮਸਕਾਰ ਕਰਨ ਦੇ ਨਾਲ ਹੀ ਤੁਸੀਂ ਸੰਸਾਰ ਦੇ ਜਿੰਨੇ ਫੰਦਨ ਫਾਹੇ ਹੈ ਉਹ ਵੀ ਕੱਢ ਦਿੰਦੇ ਹੋ ਜੀ, ਕੱਟੇ ਜਾਂਦੇ ਹਨ। ਧਰਮਾਨਵ ਦੇਹ ਸੋ ਪਾਰਥ ਖੰਡ, ਇਸ ਲਈ ਕਵੀ ਜੀ ਇਹ ਕਹਿਣ ਦਾ ਪ੍ਰਯੋਜਨ ਜੋ ਸੀ ਉਹ ਕਹਿ ਰਹੇ ਹੈ, ਇਹ ਵੇਖ ਭਾਈ ਇਹ ਜਿਹੜਾ ਭਾਰਤ ਖੰਡ, ਭਾਰਤ ਦਾ ਖੰਡ ਕਹੀਏ ਹਿੱਸਾ, ਭਾਵ ਕਿ ਭਾਰਤ ਦੇਸ਼ ਦੀ ਜਿਹੜੀ ਕਰਮ ਭੂਮੀ ਵਿੱਚ ਅਮੋਲਕ ਧਰਮ ਮਾਨਵ ਦੇ ਅਮੋਲਕ ਜਿਹੜੀ ਮਨੁੱਖਾਂ ਦੇ ਉਹ ਧਾਰਨ ਕਰਕੇ ਵੀ ਜਿਨ੍ਹਾਂ ਨੇ ਭਜੇ ਹਰ ਪਾਦ ਧਰੇ ਜਗ ਮਾਹੀ, ਜਿਨ੍ਹਾਂ ਨੇ ਵੀ ਹਰ ਪਰਮਾਤਮਾ ਦੇ ਪਾਦ ਚਰਨ ਜਿਹੜੇ ਭਜੇ ਭਜਨਾ ਕੀਤੇ ਸਿਮਰਨਾ ਕੀਤੇ ਹੈ ਤਰੇ ਜਗ ਮਾਈ, ਉਹ ਸਾਰੇ ਇਸ ਸੰਸਾਰ ਸਮੁੰਦਰ ਵਿੱਚੋਂ ਤਰ ਜਾਂਦੇ ਹੈ, ਪਾਰ ਹੋ ਜਾਂਦੇ ਹਨ, ਪਾਰ ਹੋ ਗਏ ਹੈ, ਪਾਰ ਹੁੰਦੇ ਰਹਿਣਗੇ ਅਤੇ ਪਾਰ ਹੋ ਜਾਣਗੇ। ਇਹ ਮਨੁੱਖ 'ਤੇ ਬੜੀ ਕਠਿਨਾਈ ਨਾਲ ਮਿਲੀ ਹੈ, ਅਤੇ ਜਿਨ੍ਹਾਂ ਨੂੰ ਭਾਰਤ ਖੰਡ ਭਾਰਤ ਦੇ ਹਿੱਸੇ ਭਾਵ ਭਾਰਤ ਦੀ ਧਰਤੀ ਵਿੱਚ ਮਨੁੱਖਾਂ ਦੇ ਧਾਰਨ ਦਾ ਮੌਕਾ ਮਿਲਿਆ, ਅਤੇ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਚਰਨ ਭਜੇ ਆ ਸਿਮਰਨਾ ਕੀਤੇ ਆ ਉਹ ਸੰਸਾਰ ਵਿੱਚ ਤਰੇ ਆ, ਜਿਹਨੇ ਇੱਥੇ ਆ ਕੇ ਭਾਵ ਭਾਰਤ ਖੰਡ ਵਿੱਚ ਬੰਦਗੀ ਨਹੀਂ ਕੀਤੀ ਉਹਦੇ ਵਰਗਾ ਨਿਭਾਗਾ ਹੀ ਕੋਈ ਨਹੀਂ, ਉਹਦੇ ਨਾ ਹੋਏ ਦੇ ਬਰਾਬਰ ਹੀ ਆ, ਵੀ ਇਹੋ ਜਿਹੇ ਥਾਂ 'ਤੇ ਪਾ ਕੇ ਜਨਮ ਫਿਰ ਹੀ ਉਹ ਵਾਂਝੇ ਦਾ ਵਾਂਝਾ ਹੀ ਰਹਿ ਗਿਆ। ਇਸ ਕਰਕੇ ਭਜਨ ਬੰਦਗੀ ਕਰਨੀ ਚਾਹੀਦੀ, ਕਵੀ ਜੀ ਦਾ ਇਹੀ ਪ੍ਰਯੋਜਨ ਵੀ ਭਾਈ ਮਨੁੱਖ ਜਨਮ ਤੈਨੂੰ ਇੱਥੇ ਮਿਲਿਆ, ਮਾਤ ਲੋਕ ਧਰਤੀ ਭਾਰਤ ਖੰਡ ਦੇ ਸਿਮਰਨ ਕਰਿਆ ਕਰ। ਮਨ ਨੂੰ ਵੀ ਕਹਿੰਦੇ ਆ ਅਤੇ ਸਾਨੂੰ ਵੀ ਕਹਿੰਦੇ ਹਨ, ਸਵਈਆ ਹਰ ਕੇ ਪਦ ਪੰਕਜ ਪ੍ਰੇਮ ਕਰ। ਹੇ ਭਾਈ, ਸਦਾ ਪਰਮਾਤਮਾ ਦੇ ਜਿਹੜੇ ਚਰਨ ਕਮਲ ਹੈ ਉਹਨਾਂ ਚਰਨ ਕਮਲਾਂ ਨਾਲ ਪ੍ਰੇਮ ਪਿਆਰ ਕਰਦਾ ਹੀ ਰਹੇ। ਨਾ ਕਰੇ ਹਰ ਵੇਮੁਖ ਲੋਗਨ ਸੰਗਾ, ਅਤੇ ਪਰਮਾਤਮਾ ਤੋਂ ਜਿਹੜੇ ਹਰ ਵੇਮੁਖ ਪਰਮਾਤਮਾ ਤੋਂ ਜਿਹੜੇ ਟੁੱਟੇ ਹੋਏ ਸਾਖਤ ਲੋਕ ਜਿਹੜੇ ਕਹਿੰਦੇ ਵੀ ਅੰਮ੍ਰਿਤ ਕੌਰਾ ਵਿਖਿਆ ਮੀਠੀ, ਇਹ ਮਾਇਆ ਦੇ ਉਪਾਸਕ ਲੋਕਾਂ ਦਾ ਸੰਗਾ ਜਿਹੜਾ ਸਾਥ ਹੈ ਕਦੇ ਵੀ ਨਾ ਕਰਨਾ ਕਰੇ। ਸੌਖੇ ਦੇ ਅਰਥ ਹਨ ਇਹ ਦੁੱਖ ਦੇ, ਨੇ ਆਪਣ ਮਾਨ ਸੋ ਭੁੱਲ ਜਾਹੇ। ਅਤੇ ਉਹ ਮਨੁੱਖ ਦਾ ਐਸਾ ਸੁਭਾਅ ਚਾਹੀਦਾ ਕਿ ਉਹ ਆਪਦਾ ਜਿਹੜਾ ਮਾਣ ਆਦਰ ਸਨਮਾਨ ਭੁੱਲ ਕਰਕੇ ਵੀ ਨਹਿ ਨਾ ਚਾਹੁਣਾ ਕਰੇ ਵੀ ਮੇਰਾ ਮਾਣ ਸਤਿਕਾਰ ਹੋਵੇ, ਇੱਧਰ ਭੁੱਖ ਨਾ ਰੱਖੇ। ਪੁੰਨ ਔਰਨ ਕੋ ਨਾ ਕਰੇ ਮਨ ਪੰਗਾ, ਫਿਰ ਔਰਨ ਹੋਰਾਂ ਦੇ ਹਿਰਦੇ ਨੂੰ ਹੋਰਨਾਂ ਦੇ ਮਨ ਕਹੀਏ ਮਾਣ ਆਦਰ ਨੂੰ ਕਦੇ ਵੀ ਭੰਗਾ ਨਾਸ ਨਾ ਕਰੇ। ਆਪਣਾ ਮਾਣ ਚਾਹੇ ਨਾ ਅਤੇ ਹੋਰਾਂ ਦੇ ਮਾਣ ਨੂੰ ਹੋਰਾਂ ਦੇ ਮਨ ਨੂੰ ਅਵਰਾ ਆਖ ਦਿਖਾਏ ਵਾਲੀ ਗੱਲ ਕਰਕੇ ਭੰਗਾ ਨਾਸ ਨਾ ਕਰੇ, ਦੂਜਿਆਂ ਦੇ ਦਿਲ ਨਾ ਢਾਉਂਦਾ ਫਿਰੇ। ਸਭ ਔਰਤ ਜੇ ਜਗ ਰੰਗ ਮਹਾ, ਸੰਸਾਰ ਦੇ ਅੰਦਰ ਔਰ ਹੋਰ ਜੋ ਮਹਾਂ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ ਆਨੰਦ ਆਦਿ ਹਨ, ਉਹ ਸਾਰੇ ਦੇ ਸਾਰੇ ਤਜੇ ਕਹੀਏ ਤਿਆਗਣਾ ਕਰੇ, ਛੱਡਣਾ ਕਰੇ ਤੇ ਕਰੇਗੀ ਸੋ ਰਹੇ ਹਰ ਪੂਰਨ ਕੇ ਰੱਬ ਰੰਗਾ। ਸੋ ਜਿਹੜਾ ਕੇਵਲ ਹਰ ਜਗ੍ਹਾ ਹਰੀ ਪਰਮਾਤਮਾ ਵਾਹਿਗੁਰੂ ਪਰਿਪੂਰਨ ਲਬਾ ਲਬ ਭਰਿਆ ਹੋਇਆ ਹੈ, ਉਸ ਪਰਮਾਤਮਾ ਦੇ ਪੂਰਨ ਰਬਾ ਪੂਰਨ ਜਿਹੜਾ ਰੰਗਾ ਰੰਗ ਹੈ ਪੂਰਨ ਜਿਹੜਾ ਰੰਗਾ ਰੰਗ ਉਸ ਰੰਗ ਦੇ ਵਿੱਚ ਜਾਂ ਪ੍ਰੇਮ ਰੰਗ ਦੇ ਵਿੱਚ ਰੱਬ ਕਹੀਏ ਰੰਗਣਾ ਕਰੇ। ਸਭ ਔਰਤ ਜੀ ਜਗ ਰੰਗ ਮਹਾਂ, ਮਹਾਂ ਜਗ ਜਗ ਦੇ ਵਿੱਚ ਜਿਹੜੇ ਮਹਾਂ ਬਹੁਤ ਹੀ ਰੰਗ ਤਮਾਸ਼ੇ ਹੈ ਨਾ, ਨਾਟਕ ਚੇਟਕ ਹੈ, ਉਹ ਤਾਂ ਸਾਰੇ ਦੇ ਸਾਰੇ ਤਿਆਗਣਾ ਕਰੇ। ਅਤੇ ਉਹ ਜੀ ਮਨੁੱਖ ਜਿਹੜਾ ਹੈ ਹਰੀ ਪਰਮਾਤਮਾ ਦੇ ਪਰਿਪੂਰਨ ਜੋ ਪਰਮੇਸ਼ਰ ਹੈ ਲਭਾ ਲਭ ਸਭ ਥਾਂ ਪਰਿਪੂਰਨ ਹੈ, ਉਹਦੇ ਰੰਗਾ ਰੰਗ ਦੇ ਵਿੱਚ ਰਪਿਆ ਕਹੀਏ ਰੰਗਣਾ ਰਹੇ, ਰੰਗਣਾ ਕਰੇ ਆਪਣੇ ਆਪ ਨੂੰ। ਇਹਦੇ ਵਿੱਚ ਹਰੀ ਪਰਿਪੂਰਨ ਦਾ ਭਾਵ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰਪਿਆ ਰੰਗਣਾ ਕਰੇ, ਰੰਗਿਆ ਰਹੇ, ਇਸ ਤਰ੍ਹਾਂ ਨਾਲ ਚੱਲੇ। ਇੱਕ ਠੌਰ ਹਰ ਕਰੇ ਨਾ ਸਦਾ, ਐਸਾ ਜੀਵਨ ਧਾਰਨ ਵਾਲੇ ਸੰਤ ਜਨ ਇੱਕ ਠੌਰ ਹਰ ਕਰੇ ਨਾ ਸਦਾ। ਇੱਕ ਠੌਰ ਕਹੀਏ ਥਾਂ ਤੋਂ ਸਦਾ ਹਮੇਸ਼ਾ ਹੀ ਆਹਾਰ ਜਿਹੜਾ ਭੋਜਨ ਉਹ ਨਾ ਖਾਣਾ ਕਰੇ। ਸੋਭ ਸਤ ਧਰੇ ਬ੍ਰਿਤ ਨੀਰ ਬਹੰਗਾ, ਉਹ ਸ੍ਰੇਸ਼ਟ ਮਹਾਤਮਾ ਜਨ ਬਿਹੰਗਾ ਪੰਛੀਆਂ ਦੀ ਤਰ੍ਹਾਂ ਆਪਣੀ ਜਿਹੜੀ ਬਿਹੰਗਾ ਬਿਹੰਗਾ ਨਾਮ ਪੰਛੀਆਂ ਦਾ, ਪੰਛੀਆਂ ਦੀ ਤਰ੍ਹਾਂ ਜਿਹੜੀ ਬ੍ਰਿਤੀ ਆ ਉਹ ਉਪਜੀਵਕਾ ਧਰੇ ਧਾਰਨ ਕਰਕੇ ਧਾਰਨ ਕਰੇ ਧਾਰਨ ਕਰਕੇ ਰੱਖੇ, ਕਿਉਂਕਿ ਜਿਵੇਂ ਪੰਛੀ ਜਿਹੜਾ ਨੀਰ ਪਾਣੀ ਆਦਿਕ ਚੀਜ਼ਾਂ ਦੇ ਕੇ ਬੈਠਦੇ ਆ ਨਾ, ਭਾਵ ਪੰਛੀ ਸਦਾ ਇੱਕ ਥਾਂ ਤੋਂ ਭੁੱਜ ਨਹੀਂ ਸਕਦੇ। ਉਹ ਤਾਂ ਦਰਖਤ 'ਤੇ ਪਾਣੀ ਆਦਿ ਦੀ ਆਸ ਕਰਕੇ ਜਿੱਥੋਂ ਕੁਝ ਦਾਣਾ ਜੋਗਾ ਮਿਲਿਆ ਉਸ ਨੂੰ ਖਾ ਕੇ ਅੱਗੇ ਉਡਾਰੀ ਮਾਰ ਜਾਂਦੇ। ਗੁਰਬਾਣੀ 'ਚ ਵੀ ਆਉਂਦਾ, ਪਰੰਦੇ ਨਾ ਗਿਰਾ ਹਜ਼ਾਰ, ਦਰਖਤ ਆਪ ਆਸ ਕਰ। ਪਾਣੀ ਅਤੇ ਦਰਖਤ ਦੀ ਆਸ ਕਰਕੇ ਉਹ ਪਰੰਦੇ ਜਿਹੜੇ ਪੰਛੀ ਆ ਨਾ, ਉਹ ਆਪਣਾ ਗ੍ਰਾਹ ਘਰ ਜਾ ਬਣਾਉਂਦੇ ਆ, ਜਦੋਂ ਵੇਖਦੇ ਵੀ ਹੁਣ ਨਹੀਂ ਇੱਥੇ ਰਹਿਣ ਅਤੇ ਚਲੇ ਜਾਂਦੇ। ਇਸੇ ਤਰ੍ਹਾਂ ਰਹੇ ਇੱਕ ਠੌਰ ਹਾਰ ਕਰੇ ਨਾ ਸਦਾ। ਇਵੇਂ ਵੀ ਵੀ ਜਿਹੜੇ ਉਪਰੋਕਤ ਦੱਸੇ ਆ ਵੀ ਐਸਾ ਇਹਦਾ ਅਰਥ ਸਾਰਾ ਦੂਸਰੇ ਰੂਪ ਵਿੱਚ ਵੀ ਲੱਗ ਜਾਂਦਾ, ਹਰ ਕੇ ਪਦ ਪੰਕਜ ਪ੍ਰੇਮ ਕਰੇ। ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਪ੍ਰੇਮ ਕਰਦੇ ਆ, ਨਾ ਕਰੇ ਹਰ ਵੇਮੁਖ ਲੋਕਾਂ ਸੰਗਾ। ਪਰਮਾਤਮਾ ਤੋਂ ਵੇਮੁਖ ਲੋਕਾਂ ਦੇ ਨਾਲ ਉਹ ਸੰਗ ਨਹੀਂ ਕਰਦੇ। ਇੱਕ ਤਾਂ ਹੈ ਨਾ ਵੀ ਕਰੇ ਨਾ, ਇੱਕ ਹੈ ਵੀ ਕਰਦੇ ਨਹੀਂ। ਇਹ ਹੁਣ ਅਰਥ ਦੂਸਰੇ ਰੂਪ ਵਿੱਚ, ਨਹਿ ਆਪਣ ਮਾਨਸ ਭੁੱਲ ਜਾਏ। ਫਿਰ ਉਹ ਮਹਾਤਮਾ ਆਪਣਾ ਮਾਨਸ ਤਕਾਰ ਭੁੱਲ ਕੇ ਵੀ ਨਹੀਂ ਚਾਹੁੰਦੇ। ਕੁਨ ਔਰਨ ਕੋ ਨਾ ਕਰੇ ਮਨ ਭੰਗਾ, ਫਿਰ ਹੋਰਾਂ ਦੇ ਮਾਨ ਕਹੀਏ ਮਾਨ ਸਤਿਕਾਰ ਨੂੰ ਭੰਗਾ ਨਾਸ ਨਹੀਂ ਕਰਦੇ, ਅਤੇ ਗੱਲਾਂ ਖਾ ਕੇ ਦੂਸਰੇ ਦੇ ਮਨ ਨੂੰ ਭੰਗਾ ਨਾਸ ਨਹੀਂ ਕਰਦੇ, ਦਿਲ ਨਹੀਂ ਦਿਖਾਉਂਦੇ। ਸਭ ਔਰਤ ਅਜੇ ਜਗ ਰੰਗ ਮਹਾਂ, ਜਗਤ ਵਿੱਚ ਜਿੰਨੇ ਰੰਗ ਤਮਾਸ਼ੇ ਨਾਚ ਗਾਣੇ ਫਿਲਮਾਂ ਟੀਵੀ ਆਦਿਕ ਨੱਚਣਾ ਟੱਪਣਾ ਇਹ ਤੇ ਇਹ ਸਾਰੇ ਉਹਨਾਂ ਨੇ ਛੱਡੇ ਹੁੰਦੇ ਆ। ਸੋ ਰਹੇ ਹਰ ਪੂਰਨ ਕੇ ਰੱਬ ਰੰਗਾ, ਪਰਿਪੂਰਨ ਜੋ ਪਰਮਾਤਮਾ ਹੈ ਉਹਦੇ ਰੰਗਾ ਪ੍ਰੇਮ ਦੇ ਵਿੱਚ ਹੀ ਰੱਬ ਕਹੀਏ ਰੰਗਣਾ ਕਰਦੇ ਰਹਿੰਦੇ ਹੈ। ਇੱਕ ਠੌਰ ਹਾਰ ਕਰੇ ਨਾ ਸਦਾ। ਫਿਰ ਉਹ ਐਸੇ ਤਿਆਗੀ ਹੁੰਦੇ ਆ ਵੀ ਐਸੇ ਮਹਾਂਪੁਰਸ਼ ਜੀਵਨ ਵਾਲੇ ਇੱਕ ਥਾਂ ਵੀ ਕਦੇ ਆਪਣਾ ਭੋਜਨ ਨਹੀਂ ਛਕਣਾ ਕਰਦੇ। ਜਿਵੇਂ ਭਗਤ ਰਾਮਾਨੰਦ ਜੀ, ਉਹ ਆਪਣੇ ਸੇਵਕਾਂ ਨੂੰ ਲਾ ਕੇ ਕਦੀ ਸਤ ਭਿੱਖਿਆ ਹੀ ਖਾਂਦੇ ਸਨ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ, ਮਹਾਰਾਜ ਤਾਂ ਕੁਝ ਨਹੀਂ ਛਕਦੇ ਪਰ ਭਾਈ ਬਾਲਾ ਮਰਦਾਨਾ ਜੀ ਇੱਧਰ ਉੱਧਰ ਵਿਚਰ ਕੇ ਹੀ ਛਕਦੇ ਸਨ, ਕੋਈ ਨਾਲ ਸਮਾਨ ਨਹੀਂ ਸੀ ਰੱਖਿਆ ਹੋਇਆ। ਸੋ ਬਸਾਤ ਧਰੇ ਬ੍ਰਿਤ ਨੀਰ ਬਹੰਗਾ, ਕਿਉਂਕਿ ਮਹਾਂਪੁਰਸ਼ਾਂ ਦੀ ਜਿਹੜੀ ਬਿਰਤੀ ਹੈ ਉਹ ਬਿਹੰਗਾ ਪੰਛੀਆਂ ਵਰਗੀ ਹੁੰਦੀ ਆ, ਅਤੇ ਉਹ ਇੱਥੇ ਪਾਠ ਜਿਹੜਾ ਹੈ ਸੁਭ ਸੰਤ ਧਰੇ ਬ੍ਰਿਤ ਨੀਰ ਬਹੰਗਾ, ਇਹ ਪਾਠ ਮੁੱਖ ਹੈ, ਸੰਤ ਪਾਠ ਇੱਥੇ ਵੀ ਉਹ ਸੁਭ ਜਿਹੜੇ ਚੰਗੇ ਸੰਤ ਆ, ਸੁਭ ਸੰਤ ਸੰਤ ਪਾਠ ਕਰਨਾ ਇੱਥੇ, ਜਿਹੜੇ ਚੰਗੇ ਸੰਤ ਆ ਉਹ ਉਹਨਾਂ ਦੀ ਬਿਰਤ ਜਿਹੜੀ ਬਿਰਤੀ ਆ ਉਹ ਬਿਹੰਗਾ ਪੰਛੀਆਂ ਵਰਗੀ ਹੁੰਦੀ ਆ। ਪੰਛੀਆਂ ਵਰਗੀ ਬਿਰਤੀ ਕਹੀਏ, ਬਿਰਤੀ ਧਰੇ ਕਹੀਏ ਧਾਰਨ ਕਰਦੇ ਹਨ। ਜਿਵੇਂ ਪੰਛੀ ਜਿੱਥੋਂ ਪਾਣੀ ਮਿਲਿਆ ਉੱਥੋਂ ਪਾਣੀ ਛਕ ਲਿਆ, ਜਿੱਥੋਂ ਚੋਗਾ ਮਿਲਿਆ ਉਹ ਚੋਗਾ ਛਕ ਲਿਆ, ਇਹੋ ਜਿਹੀ ਉਹਨਾਂ ਮਹਾਂਪੁਰਸ਼ਾਂ ਦੀ ਬਿਰਤੀ ਹੁੰਦੀ ਹੈ। ਸੋ ਇੱਥੇ ਜਿਹੜੇ 105 ਛੰਦ ਭਾਵਰ ਸਾਮਰਤ ਦੇ ਹੋ ਚੁੱਕੇ ਆ, ਅੱਗੇ ਜਿਵੇਂ ਅਗਲਾ ਛੰਦ ਆਵੇਗਾ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ, ਹੁਣ ਸਮਾਂ ਆਪਣਾ ਪੂਰਾ ਹੀ ਹੋ ਗਿਆ ਹੈ। ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕਵੀ ਸਾਹਿਬ ਜੀ ਨੇ ਬਹੁਤ ਸੋਹਣੇ ਢੰਗ ਨਾਲ ਮਹਾਂਪੁਰਸ਼ਾਂ ਦੀ ਪਰਿਭਾਸ਼ਾ, ਪਰਮਾਤਮਾ ਦੇ ਸਰੂਪ ਦੇ ਦਰਸ਼ਨ ਸਰੂਪ ਦਾ ਜਿਹੜਾ ਹੈ ਕਥਨ ਕੀਤਾ ਹੈ। ਇਸ ਪ੍ਰਕਾਰ ਨਾਲ ਇਹ ਮਹਾਤਮਾ ਜਨਾਂ ਦੀ ਕਮਾਈ ਦੀ ਗੱਲ ਹੁੰਦੀ, ਇੰਨਾ ਅਨੁਭਵ ਸੋਹਣੇ ਢੰਗ ਨਾਲ ਲਿਖਣਾ, ਰਾਗਮਈ ਲਿਖਣਾ ਸਭ ਦੇ ਹਿੱਸੇ ਨਹੀਂ ਆਇਆ ਹੈ। ਮਹਾਰਾਜ ਕਿਰਪਾ ਕਰ ਸਾਨੂੰ ਇਸ ਮਤ ਬਖਸ਼ਣ, ਅਸੀਂ ਭਗਤੀ ਮਾਰਗ ਜੀਵਨ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰ ਸਕੀਏ। ਸਭ ਔਰਤ ਅਜੇ ਜਗ ਰੰਗ ਬਹਾਂ, ਸੋ ਰਹੇ ਹਰ ਪੂਰਨ ਕੇ ਰੱਬ ਰੰਗਾ, ਇੱਕ ਠੌਰ ਆਹਾਰ ਕਰੇ ਨਾ ਸਦਾ, ਸੁਭ ਸੰਤ ਧਰੇ ਬ੍ਰਿਤ ਨੀਰ ਬਿਹੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।